ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਾ ਫਰਮਾਨ ਹੈ, ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਆਪ ਸਾਰੇ ਵਿਦਵਾਨ ਔਰ ਸੁਗੜ ਸਿਆਣੇ, ਗੁਰੂ ਪਿਆਰੇ, ਗੁਰੂ ਚਰਨਾਂ ਵਿੱਚ ਸਜੇ ਹੋਏ ਹੋ। ਜਿਵੇਂ ਸਤਿਗੁਰੂ ਜੀ ਪ੍ਰੇਰਨਾ ਦੇਣਗੇ, ਕੁਛ 10-15 ਮਿੰਟ ਦਾ ਸਮਾਂ ਆਪ ਜੀ ਦੇ ਨਾਲ ਗੁਰਮਤ ਵਿਚਾਰਾਂ ਸਾਂਝੀਆਂ ਕਰਨੀਆਂ। ਜੋ ਗੁਰੂ ਪਿਆਰਿਆਂ ਨੇ ਵਿਸ਼ਾ ਰੱਖਿਆ, ਹੁਕਮ ਅਤੇ ਨਜ਼ਰ, ਮੇਰੇ ਵਿਚਾਰ ਅਨੁਸਾਰ ਜੋ ਗੁਰੂ ਕੀ ਬਾਣੀ ਨੂੰ ਪੜ੍ਹਿਆ ਔਰ ਹੁਕਮ ਤੋਂ ਹੀ ਨਜ਼ਰ ਪ੍ਰਾਪਤ ਹੁੰਦੀ ਹੈ। ਜੋ ਮਨੁੱਖ ਗੁਰੂ ਦਾ ਹੁਕਮ ਮੰਨ ਲੈਂਦਾ ਹੈ, ਜੋ ਗੁਰੂ ਦੇ ਹੁਕਮ ਦੀ ਕਮਾਈ ਕਰ ਲੈਂਦਾ ਹੈ, ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ। ਗੁਰਬਾਣੀ ਦਾ ਪ੍ਰਮਾਣ ਵੀ ਹੈ, ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਫਰਮਾਨ ਕਰਦੇ ਆ ਕਿ ਖਸਮੇ ਸੋਈ ਭਾਵਦਾ, ਖਸਮੇ ਦਾ ਭਾਵ ਹੈ ਜਿਸ ਭਾਣਾ, ਭਾਣੇ ਦਾ ਭਾਵ ਹੁਕਮ। ਪਰਮਾਤਮਾ ਨੂੰ, ਮਾਲਕ ਨੂੰ ਉਹ ਚੰਗਾ ਲੱਗਦਾ ਜਿਸ ਨੂੰ ਪਰਮਾਤਮਾ ਦਾ ਹੁਕਮ ਮੰਨਣ ਵਿੱਚ ਸਵਾਦ ਆਉਂਦਾ, ਚੰਗਾ ਲੱਗਦਾ। ਔਰ ਸਾਡੇ ਜੀਵਨ ਦਾ ਇੱਕ ਲਕਸ਼ ਹੈ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਵਿੱਚ ਸਾਡੇ ਸਨਮੁੱਖ ਜੋ ਅਸੀਂ ਸਵਾਲ ਪੈਦਾ ਕਰਨਾ ਉਹ ਰੱਖ ਕੇ ਉਹਦਾ ਨਾਲ ਹੀ ਉੱਤਰ ਦੇਣਾ ਕੀਤਾ ਕਿ ਆਹ ਮਨੁੱਖ ਜਿੰਨਾ ਚਿਰ ਤੂੰ ਸਚਿਆਰ ਨਹੀਂ ਬਣ ਸਕਦਾ ਬਣਦਾ ਹੁੰਦਾ, ਉਨਾ ਚਿਰ ਸੱਚੇ ਵਾਹਿਗੁਰੂ ਦੇ ਵਿੱਚ ਤੇਰੀ ਭੇਦਤਾ ਤੇਰੀ ਆਤਮਾ ਦੀ ਨਹੀਂ ਹੋ ਸਕਦੀ। ਕਿਉਂਕਿ ਸੱਚੇ ਵਿੱਚ ਅਭੇਦਤਾ ਪ੍ਰਾਪਤ ਕਰਨ ਵਾਸਤੇ ਸਚਿਆਰ ਬਣਨਾ ਅਤਿ ਲਾਜ਼ਮੀ ਹੈ। ਔਰ ਪੁਰਾਣੇ ਸਮੇਂ ਵਿੱਚ ਜਦੋਂ ਆਪਾਂ ਦੇਖਦੇ ਹਾਂ ਕੋਈ ਇਸ ਸਚਿਆਰਤਾ ਨੂੰ ਪ੍ਰਾਪਤ ਕਰਨ ਵਾਸਤੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਸੀ, ਪਰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪਾਣੀ ਇੱਕ ਵਾਰੀ ਨਹੀਂ, ਲੱਖਾਂ ਵਾਰੀ ਕੋਈ ਦਰਿਆਵਾਂ 'ਤੇ ਸਰੋਵਰਾਂ 'ਤੇ ਜਾ ਕੇ ਇਸ਼ਨਾਨ ਕਰ ਲਏ, ਸਰੀਰ ਦੀ ਮੈਲ ਤਾਂ ਉੱਤਰ ਜਾਏਗੀ ਪਰ ਆਤਮਾ ਸਚਿਆਰ ਨਹੀਂ ਬਣੇਗੀ। ਫਿਰ ਲੋਕ, ਕਿਉਂਕਿ ਮਨ ਦਾ ਸਾਰਾ ਕਾਰਜ ਹੈ ਔਰ ਜਿੰਨਾ ਚਿਰ ਮਨ ਸਥਿਰ ਨਹੀਂ ਹੁੰਦਾ, ਮਨ ਦੀਆਂ ਵਾਸ਼ਨਾਵਾਂ ਖਤਮ ਨਹੀਂ ਹੁੰਦੀਆਂ, ਉਹਨਾਂ 'ਚ ਸਚਿਆਰਤਾ ਆਉਣੀ ਅਤ ਕਠਿਨ ਹੈ। ਸੋ ਮਨ ਨੂੰ ਮੋਨੀ ਬਣਾਉਣ ਵਾਸਤੇ ਲੋਕ ਮੌਨ ਧਾਰਨ ਕਰਦੇ ਸਨ 12-12 ਸਾਲ ਦਾ, ਕਿਸੇ ਦੇ ਨਾਲ ਬੋਲਣਾ ਨਹੀਂ। ਗੁਰਦੇਵ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ 12 ਸਾਲ ਤਾਂ ਇੱਕ ਪਾਸੇ ਰਿਹਾ, ਸਾਰੀ ਉਮਰ ਦਾ ਵੀ ਮੌਨ ਧਾਰਨ ਕਰ ਲਵੇ ਪਰ ਜਿਹੜਾ ਮਨ ਹੈ ਉਹ ਮੋਨੀ ਨਹੀਂ ਬਣੇਗਾ, ਮਨ ਚੁੱਪ ਨਹੀਂ ਕਰੇਗਾ। ਇਹ ਤਾਂ ਕਬਹੂੰ ਜੀੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿ ਅਤੇ ਚਾਰੇ ਕੁੰਡਾਂ ਭਾਲੇ ਦੀ ਕਾਰ ਕਰਦਾ ਰਹੇਗਾ। ਔਰ ਇਹ ਮਨ ਜਿਹੜਾ ਜਵਾਨ ਤੋਂ ਕੋਈ ਮੌਨ ਧਾਰਨ ਕਰ ਲਵੇ, ਬੋਲੇ ਨਾ, ਪਰ ਮਨ ਜਿਹੜਾ ਇਹ ਇੰਨੀ ਤੇਜ਼ੀ ਦੇ ਨਾਲ ਘੁੰਮਦਾ, ਖਿਨ ਪੂਰਬ ਖਿਨ ਪੱਛਮ ਜਿਉਂ ਚੱਕ ਘੁਮਿਆਰ ਭਵਾਇਆ ਦੀ ਕਿਰਿਆ ਕਰਦਾ ਰਹਿੰਦਾ। ਤਾਂ ਤਾਂ ਸਤਿਗੁਰੂ ਗਰੀਬ ਨਿਵਾਸ ਜੀ ਕਹਿੰਦੇ ਜਵਾਨ ਦਾ ਮੌਨ ਧਾਰਨ ਕਰਨ ਦੇ ਨਾਲ ਮਨ ਜਿਹੜਾ ਇਹਦੇ ਫੁਰਨੇ ਬੰਦ ਨਹੀਂ ਹੁੰਦੇ, ਜਿੰਨਾ ਚਿਰ ਫੁਰਨੇ ਬੰਦ ਨਹੀਂ ਹੁੰਦੇ ਉਨਾ ਚਿਰ ਸਚਿਆਰਤਾ ਆਉਣੀ ਅਤ ਕਠਿਨ ਹੈ। ਫਿਰ ਮਨੁੱਖ ਮਾਇਆ ਦੀ ਲਾਲਸਾ ਪਿੱਛੇ ਭੱਜਦਾ। ਗੁਰਦੇਵ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਵੇਂ ਸਾਰੇ ਪੁਰੀਆਂ ਦੇ ਪਦਾਰਥਾਂ ਦੇ ਭਾਰ ਭਾਵ ਬੇਅੰਤ ਮਾਇਆ ਧਨ ਪਦਾਰਥ ਹੀਰੇ ਜਵਾਹਰਾਤ ਇਸ ਨੂੰ ਪ੍ਰਾਪਤ ਹੋ ਜਾਣ, ਪਰ ਫਿਰ ਵੀ ਇਸ ਨੂੰ ਸੰਤੋਖ ਪ੍ਰਾਪਤ ਨਹੀਂ ਹੋਵੇਗਾ। ਔਰ ਜਿੰਨਾ ਚਿਰ ਸੰਤੋਖ ਪ੍ਰਾਪਤ ਨਹੀਂ ਹੁੰਦਾ ਉਨਾ ਚਿਰ ਮਨ ਦੀ ਭਟਕਣਾ ਖਤਮ ਨਹੀਂ ਹੁੰਦੀ, ਜਿੰਨਾ ਚਿਰ ਭਟਕਣਾ ਖਤਮ ਨਹੀਂ ਹੁੰਦੀ ਉਨਾ ਚਿਰ ਮਨੁੱਖ ਪਰਮਾਤਮਾ ਦੇ ਹੁਕਮ ਰਜਾਈ ਨਹੀਂ ਚੱਲ ਸਕਦਾ। ਫਿਰ ਸਤਿਗੁਰੂ ਗਰੀਬ ਨਿਵਾਸ ਜੀ ਨੇ ਚੌਥਾ ਟੌਪਿਕ ਲਿਆ, ਕੁਛ ਲੋਕ ਵੇਦਾਂ ਸ਼ਾਸਤਰਾਂ ਦਾ ਗਿਆਨ ਪ੍ਰਾਪਤ ਕਰਕੇ ਵਾਦ ਵਿਵਾਦ ਕਰਦੇ ਸਨ, ਬੜੀ ਸਿਆਣਪ ਦੇ ਨਾਲ ਦੂਜੇ ਨੂੰ ਪਰਾਜਿਤ ਕਰਦੇ ਸਨ, ਪਰ ਸਤਿਗੁਰ ਕਹਿੰਦੇ ਇੱਕ ਸਿਆਣਪ ਨਹੀਂ, ਦੋ ਸਿਆਣਪ ਨਹੀਂ, ਲੱਖਾਂ ਸਿਆਣਪਾਂ ਦਾ ਕੋਈ ਮਨੁੱਖ ਧਾਰਨੀ ਬਣ ਜਾਵੇ ਪਰ ਸਚਾਰ ਬਣਨ ਦੇ ਵਿੱਚ ਇੱਕ ਵੀ ਸਿਆਣਪ ਸਹਾਇਕ ਨਹੀਂ ਹੁੰਦੀ। ਆਪਾਂ ਹਰ ਰੋਜ਼ ਪੜ੍ਹਦੇ ਹਾਂ, ਸੋਚਿਆ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੀ ਜੇ ਲਾਏ ਰਹਾਂ ਲਿਵਤਾਰ, ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲਿਆ ਨਾਲ। ਫਿਰ ਸਾਡਾ ਸਵਾਲ ਹੈ ਪਾਤਸ਼ਾਹ, ਇਹ ਕਰਮ ਕਰਨ ਦੇ ਨਾਲ ਮਨੁੱਖ ਸਚਿਆਰ ਨਹੀਂ ਬਣ ਸਕਦਾ, ਕੋਈ ਕਿਰਪਾ ਕਰਕੇ ਰਸਤਾ ਦਿੱਤੋ ਜਿਸ ਮਾਰਗ ਉੱਤੇ ਚੱਲ ਕਰਕੇ ਆਪਾਂ ਸਚਿਆਰ ਬਣ ਕੇ ਸੱਚੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਈਏ। ਅਤੇ ਸਤਿਗੁਰੂ ਨੇ ਮਹਾਨ ਬਖਸ਼ਿਸ਼ ਕਰਕੇ ਕਿਰਪਾ ਕਰਕੇ ਉੱਤਰ ਦਿੱਤਾ ਕਿ ਰਸਤਾ ਕੇਵਲ ਅਤੇ ਕੇਵਲ ਇੱਕੋ ਹੀ ਹੈ, ਉਹ ਕੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਦੇ ਪਰਮਾਤਮਾ ਦੇ ਹੁਕਮ ਵਿੱਚ ਚੱਲਣ ਨਾਲ ਮਨੁੱਖ ਜਿਹੜਾ ਸਚਿਆਰ ਬਣ ਸਕਦਾ। ਔਰ ਫਿਰ ਇੱਥੇ ਕਈ ਜਿਹੜੀਆਂ ਹੁਕਮ ਦੀਆਂ ਸ਼ਾਖਾ ਬਣ ਜਾਂਦੀਆਂ, ਹੁਕਮ ਦੇ ਪ੍ਰਥਾ ਕੁਛ ਕਿਹਾ ਨਹੀਂ ਜਾ ਸਕਦਾ, ਅਗਲੀ ਪੌੜੀ ਵਿੱਚ ਸਤਿਗੁਰਾਂ ਨੇ ਹੁਕਮ ਕਰ ਦਿੱਤਾ। ਔਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਔਰ ਇੱਥੋਂ ਤੱਕ ਸਾਰਾ ਕੁਝ ਜੋ ਕੁਛ ਵਰਤ ਰਿਹਾ ਹੁਕਮ ਹੈ, ਆਪਣੇ ਕਿਵ ਸਚਿਆਰਾਂ ਹੋਈਆ ਕਿਵ ਕੂੜਾ ਟੁੱਟਾ, ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਈ। ਜੇ ਪਰਮਾਤਮਾ ਦੇ ਹੁਕਮ ਨੂੰ ਮਨੁੱਖ ਬੁੱਝ ਲਵੇ, ਉਸ ਦੀ ਸੋਝੀ ਇਸ ਨੂੰ ਹੋ ਜਾਵੇ ਕਿ ਸਭ ਕੁਛ, ਦੁੱਖ ਵੀ ਉਹਦੇ ਹੁਕਮ ਵਿੱਚ ਆਉਂਦਾ, ਸੁੱਖ ਵੀ ਉਹਦੇ ਹੁਕਮ ਵਿੱਚ ਆਉਂਦਾ, ਜੇ ਉੱਚੀ ਪਦਵੀ ਪ੍ਰਾਪਤ ਹੁੰਦੀ ਤਾਂ ਵੀ ਉਹ ਪਰਮਾਤਮਾ ਦੇ ਹੁਕਮ ਵਿੱਚ ਮਿਲਦੀ ਹੈ, ਜੇ ਕਿਤੇ ਨਿਗੁਣਤਾ ਆ ਜਾਂਦੀ ਤਾਂ ਵੀ ਉਹਦੇ ਹੁਕਮ ਵਿੱਚ ਹੈ। ਅਤੇ ਫਿਰ ਮਨੁੱਖ ਦੀ ਆਪਣੀ ਹੋਮੈ ਜਿਹੜੀ ਆ ਖਤਮ ਹੋ ਜਾਂਦੀ ਆ। ਜਦੋਂ ਹੋਮੈ ਖਤਮ ਹੋ ਜਾਂਦੀ ਹੈ, ਸਾਡੇ ਅਤੇ ਪਰਮਾਤਮਾ ਦੇ ਵਿਚਕਾਰ ਹੋਮੈ ਇੱਕ ਪੜਦਾ, ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹੋਮੈ ਭੀਤ ਕਰਾਰੀ, ਭੀਤ ਦਾ ਭਾਵ ਕੰਧ। ਜਦੋਂ ਹੋਮੈ ਜਾਈ ਤਾਂ ਕੰਧ ਸਮਾਈ, ਜਦੋਂ ਇਹਦੇ ਵਿੱਚੋਂ ਹੁਕਮ ਮੰਨਣ ਦੇ ਨਾਲ ਹੰਗਤਾ ਦੂਰ ਹੋ ਜਾਂਦੀ ਹੈ, ਹੋਮੈ ਕਹੇ ਨਾ ਕੋਈ, ਫਿਰ ਕੋਈ ਵੀ ਨਹੀਂ ਹੋਮੈ ਕਹਿੰਦਾ ਜਦ ਪਰਮਾਤਮਾ ਦਾ ਹੁਕਮ ਵੀ ਵਰਤ ਰਿਹਾ। ਅਤੇ ਫਿਰ ਹੋਮੈ ਜਦੋਂ ਖਤਮ ਹੋ ਜਾਂਦੀ, ਹੋਮੈ ਜਾਈ ਤਾਂ ਕੰਤ ਸਮਾਈ। ਔਰ ਇਸੇ ਪ੍ਰਕਾਰ ਜਦੋਂ ਆਪਾਂ ਦੇਖਦੇ ਹਾਂ ਜਿਸ ਨੂੰ ਵੀ ਪ੍ਰਾਪਤੀ ਹੋਈ ਹੈ ਅਧਿਆਤਮਿਕ ਤੌਰ 'ਤੇ, ਹੁਕਮ ਮੰਨਣ ਦੇ ਨਾਲ ਹੀ ਹੋਈ ਹੈ। ਔਰ ਜਦੋਂ ਆਪਾਂ ਇਤਿਹਾਸ ਵੱਲ ਵਾਚਦੇ ਹਾਂ, ਗੁਰੂ ਨਾਨਕ ਪਾਤਸ਼ਾਹ ਬਾਬਾ ਲਹਿਣਾ ਜੀ ਆਏ ਆ, ਔਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸ਼ਾਮ ਦਾ ਸਮਾਂ ਤੁਰੇ ਜਾ ਰਹੇ ਆ, ਔਰ ਹੱਥ ਦੇ ਵਿੱਚ ਸੁਲੇਮਾਨ ਪੱਥਰ ਦਾ ਕਟੋਰਾ, ਰਸਤੇ ਵਿੱਚ ਛੱਪੜਿਆ ਆਇਆ, ਸਤਿਗੁਰਾਂ ਨੇ ਹੁਕਮ ਮੰਨਣ ਦੀ ਕਸਵੱਟੀ ਉੱਤੇ ਪਰਖਣ ਵਾਸਤੇ ਕਟੋਰਾ ਛੱਪੜ ਵਿੱਚ ਵਗਾ ਮਾਰਿਆ। ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਬਾਬਾ ਬੁੱਢਾ ਸਾਹਿਬ ਅਤੇ ਹੋਰ ਸੰਗਤਾਂ ਨਾਲ ਸਨ। ਬਾਬਾ ਸ਼੍ਰੀ ਚੰਦ ਜੀ ਨੂੰ ਹੁਕਮ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ, ਪੁੱਤਰ ਕਟੋਰਾ ਛੱਪੜ ਵਿੱਚ ਡਿੱਗਿਆ, ਕੱਢ ਕੇ ਲਿਆਓ। ਬਾਬਾ ਸ਼੍ਰੀ ਚੰਦ ਜੀ, ਇੱਥੇ ਉਹ ਅੰਤਰ ਕੀ ਆ, ਇੱਕ ਹੁਕਮ ਮੰਨਣ ਵਾਲਾ, ਦੂਜੇ ਪਾਸੇ ਆਪਣੀ ਸਿਆਣਪ ਦਾ ਮਾਲਕ ਆ। ਕਹਿਣਾ ਕੀਤਾ, ਪਿਤਾ ਜੀ ਪਹਿਲੀ ਗੱਲ ਤਾਂ ਇਹ ਹੈ, ਜੇ ਕਟੋਰਾ ਕੱਢਣਾ ਸੀਗਾ ਤਾਂ ਫਿਰ ਸਿੱਟਿਆ ਕਿਉਂ, ਜੇ ਸਿੱਟ ਹੀ ਦਿੱਤਾ ਤਾਂ ਹੁਣ ਰੇਸ਼ਮੀ ਕੀਮਤੀ ਕੱਪੜੇ ਪਾਏ ਆ, ਇਹ ਖਰਾਬ ਹੋ ਜਾਣਗੇ, ਚਿੱਕੜ ਦੇ ਨਾਲ ਭਰ ਜਾਣਗੇ, ਤੁਸੀਂ ਘਰ ਚਲੋ, ਕਿਸੇ ਨੂੰ ਦੋ ਆਨੇ ਦੇਵਾਂਗੇ, ਛੱਪੜ ਵਿੱਚੋਂ ਕਟੋਰਾ ਕੱਢ ਕੇ ਲਿਆ ਨੂੰ ਲਿਆ ਦੇਵਾਂਗੇ। ਬਾਬਾ ਲਖਮੀ ਚੰਦ ਜੀ ਨੇ ਵੀ ਇਹੀ ਉੱਤਰ ਦਿੱਤਾ। ਔਰ ਨਾਲ ਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਬਾ ਲਹਿਣਾ ਜੀ ਦੇ ਰੂਪ ਵਿੱਚ ਖੜ੍ਹੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਵੱਲ ਇਸ਼ਾਰਾ ਕੀਤਾ। ਜਦੋਂ ਵੀ ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਬਾਬਾ ਲਹਿਣਾ ਜੀ ਨੂੰ ਸੰਬੋਧਨ ਕਰਦੇ ਸਨ, ਪੁਰਖਾ ਕਰਕੇ ਕਹਿੰਦੇ ਸਨ, ਕਹਿੰਦੇ ਪੁਰਖਾ ਛੱਪੜ ਦੇ ਵਿੱਚ ਕਟੋਰਾ ਡਿੱਗ ਪਿਆ, ਇਹਨੂੰ ਕੱਢ ਲਿਆਓ। ਔਰ ਜਿੱਥੇ ਹੁਕਮ ਤਦ ਮੰਨਿਆ ਜਾਂਦਾ ਜਦੋਂ ਆਪਣੀ ਸਿਆਣਪ ਚਤੁਰਾਈ ਹੋਮੈ ਔਰ ਲੋਕ ਲੱਜਾ ਸਾਰੀ ਮਰ ਜਾਂਦੀ ਹੈ। ਔਰ ਉਸੇ ਵੇਲੇ ਸਿਰ ਨੇ ਉੜਾਇਆ, ਚੱਪੜ ਦੇ ਵਿੱਚ ਵੜ ਗਏ, ਜਿੱਥੇ ਕਟੋਰਾ ਸਿੱਟਿਆ ਸੀ ਟੋਹ ਕੇ ਉੱਥੋਂ ਕੱਢ ਲਿਆਂਦਾ, ਸਾਫ਼ ਸੁਥਰੇ ਪਾਣੀ ਦੇ ਨਾਲ ਧੋ ਮਾਂਜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਲਿਆ ਕੇ ਹਾਜ਼ਰ ਕੀਤਾ। ਔਰ ਇੱਕ ਵਾਰੀ ਹੁਕਮ ਮੰਨਣ ਦੀ ਪ੍ਰੀਖਿਆ ਨਹੀਂ ਹੋਈ, 19 ਵਾਰੀ ਹੁਕਮ ਮੰਨਣ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਲਹਿਣਾ ਜੀ ਦੀਆਂ ਲੈਣਾ ਕੀਤੀਆਂ। ਜਦੋਂ ਹੁਕਮ ਮੰਨ ਲਿਆ, ਆਪਾਂ ਪਹਿਲਾਂ ਪੰਕਤੀ ਪੜ੍ਹੀ ਹੈ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਫਿਰ ਮਾਲਕ ਦੇ ਦਰ ਵਿੱਚ ਪ੍ਰਵਾਨਗੀ ਮਿਲਦੀ ਆ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਕੀਤਾ, ਜਦੋਂ ਮੁਰਦਾ ਖਾਣ ਵਾਸਤੇ ਕਹਿਣਾ ਕੀਤਾ, ਬੜਾ ਬਿਖਮੋਖਾ ਸੀ, ਹੁਕਮ ਧਾਨਕ ਰੂਪ ਧਾਰਨ ਕੀਤਾ, ਅੱਧੀ ਰਾਤ ਨੂੰ ਕੱਪੜੇ ਧੋਣ ਦਾ ਹੁਕਮ ਦੇ ਦਿੱਤਾ ਔਰ ਅੱਧੀ ਰਾਤ ਨੂੰ ਕੰਧ ਬਣਾਉਣ ਦਾ ਹੁਕਮ ਦੇ ਦਿੱਤਾ। ਇੱਥੋਂ ਤੱਕ 4 ਦਿਨ ਲਗਾਤਾਰ ਝੜੀ ਲੱਗੀ ਰਹੀ, ਕੋਈ ਸੰਗਤ ਵਾਸਤੇ ਲੰਗਰ ਨਹੀਂ ਪੱਕਿਆ। ਔਰ ਇੱਕ ਦਿਨ ਥੋੜ੍ਹਾ ਨਿੰਬੜ ਹੋਇਆ, ਗੁਰਦੇਵ ਗੁਰੂ ਨਾਨਕ ਪਾਤਸ਼ਾਹ ਜੀ ਬਾਹਰ ਨਿਕਲੇ, ਸਾਰਾ ਪਰਿਵਾਰ ਵੀ ਨਾਲ ਸੀ, ਸਿੱਖ ਵੀ ਨਾਲ ਸਨ। ਬਾਬਾ ਸ਼੍ਰੀ ਚੰਦ ਜੀ ਨੂੰ ਹੁਕਮ ਕੀਤਾ, ਪੁੱਤਰ 3-4 ਦਿਨ ਤੋਂ ਸੰਗਤ ਜਿਹੜੀ ਆ ਭੁੱਖ ਦੇ ਦੁੱਖ ਦੇ ਨਾਲ ਵਿਆਪਕਲ ਹੈ, ਕਿੱਕਰ ਦਾ ਦਰਖਤ ਹੈ, ਇਹਦੇ 'ਤੇ ਚੜ੍ਹ ਜਾਓ, ਇਸ ਨੂੰ ਹਲੂਣਾ ਦਿਓ ਤਾਂ ਜੋ ਪਰਮਾਤਮਾ ਸੰਗਤ ਦੇ ਰੁਜ਼ਗਾਰ ਵਾਸਤੇ ਕੁਝ ਭੋਜਨ ਭੇਜੇ। ਅਤੇ ਬਾਬਾ ਸ਼੍ਰੀ ਚੰਦ ਜੀ ਨੇ ਉੱਤਰ ਦੇਣਾ ਸੀ, ਕਿਉਂਕਿ ਅਜੇ ਤੱਕ ਸਿਆਣਪ ਸੀ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਸੁਚਾਰ ਬਣਨ ਵਾਸਤੇ ਸਿਆਣਪਾਂ ਕੰਮ ਨਹੀਂ ਆਉਂਦੀਆਂ। ਔਰ ਉਹਨਾਂ ਨੇ ਆਪਣੀ ਸਿਆਣਪ ਦੇ ਨਾਲ ਜੋ ਦੁਨਿਆਵੀ ਸੋਚ ਸੀ, ਦੁਨਿਆਵੀ ਸੋਚ ਜਦੋਂ ਖਤਮ ਹੋ ਜਾਂਦੀ ਹੈ ਤਦੋਂ ਹੁਕਮ ਮੰਨਿਆ ਜਾਂਦਾ। ਜਿੰਨਾ ਚਿਰ ਮਨੁੱਖ ਦੁਨਿਆਵੀ ਸੋਚ ਦੇ ਪਰਦੇ ਦੇ ਅਧੀਨ ਵਿਚਰਦਾ ਉਨਾ ਚਿਰ ਗੁਰੂ ਦੇ ਹੁਕਮ ਨੂੰ ਨਹੀਂ ਮੰਨ ਸਕਦਾ। ਔਰ ਕਹਿ ਦਿੱਤਾ, ਪਿਤਾ ਜੀ ਤੁਹਾਡੀ ਉਮਰ ਤਾਂ ਬਰੇਸ ਵੱਡੀ ਹੋ ਗਈ ਹੈ, ਲੋਕ ਸਾਨੂੰ ਵੀ ਮਖੌਲ ਕਰਨਗੇ ਕਿ ਗੁਰੂ ਨਾਨਕ ਦੇ ਸੁੱਤ ਪੁੱਤਰ ਜਿਹੜੇ ਆ ਇਹ ਕਿੱਕਰਾਂ ਤੋਂ ਮਠਿਆਈਆਂ ਚੜ੍ਹਾਉਂਦੇ ਆ, ਝਾੜਦੇ ਆ, ਕਦੀ ਕਿੱਕਰਾਂ ਨੂੰ ਵੀ ਮਠਿਆਈਆਂ ਲੱਗਣੀਆਂ। ਔਰ ਠੀਕ ਆ, ਪੱਤੇ ਡਿੱਗਣਗੇ, ਲੁੰਗ ਡਿੱਗਣਗੇ ਜਾਂ ਕੰਡੇ ਡਿੱਗ ਜਾਣਗੇ। ਬਾਬਾ ਲਖਮੀ ਚੰਦ ਜੀ ਨੇ ਵੀ ਉੱਤਰ ਇਹੀ ਦਿੱਤਾ। ਜਦੋਂ ਬਾਬਾ ਲਹਿਣਾ ਜੀ ਦੀ ਵਾਰੀ ਆਈ, ਪੁਰਖਾ ਸੰਗਤ ਭੁੱਖੀ ਹੈ, ਦਰਖਤ 'ਤੇ ਚੜ੍ਹ ਜਾਓ, ਕਿੱਕਰ ਨੂੰ ਹਲੂਣਾ ਦਿਓ ਅਤੇ ਫਿਰ ਪਰਮਾਤਮਾ ਇਸ ਸੰਗਤ ਦੇ ਰੁਜ਼ਗਾਰ ਵਾਸਤੇ ਮਠਿਆਈਆਂ ਕੁਛ ਪਦਾਰਥ ਇਹਨਾਂ ਵਾਸਤੇ ਭੇਜਣਾ ਕੀਤੇ, ਜੋ ਇਹਨਾਂ ਦੀ ਪਰਾ ਲੱਭਦਾ ਭੇਜਣਾ ਕਰੇ। ਬਾਬਾ ਲਹਿਣਾ ਜੀ ਨੇ ਕਮਰ ਕਸਾ ਕੀਤਿਆ ਔਰ ਕਿੱਕਰ ਉੱਤੇ ਚੜ੍ਹਨ ਲੱਗੇ। ਪੁੱਤਰਾਂ ਨੇ ਵਰਜਿਆ, ਲੈਣਿਆ ਤੂੰ ਵੀ ਕਮਲਾ ਹੋ ਗਿਆ, ਕਦੀ ਕਿੱਕਰਾਂ ਨੂੰ ਵੀ ਮਠਿਆਈਆਂ ਲੱਗੀਆਂ। ਔਰ ਉਸ ਵੇਲੇ ਕੀ ਉੱਤਰ ਦਿੱਤਾ ਬਾਬਾ ਲਹਿਣਾ ਜੀ ਨੇ, ਕਹਿਣ ਲੱਗੇ ਗੁਰੂ ਸੁੱਤੋ ਤੁਹਾਨੂੰ ਨਮਸਕਾਰ ਆ, ਤੁਹਾਡੀ ਜੋ ਵਿਚਾਰ ਆ ਮੇਰਾ ਉਸ ਨੂੰ ਸਿਰ ਝੁਕਦਾ ਹੈ, ਪਰ ਮੇਰੇ ਮਾਲਕ ਦਾ ਹੁਕਮ ਹੈ ਕਿੱਕਰ ਉੱਤੇ ਚੜ੍ਹ ਅਤੇ ਇਹਨੂੰ ਹਲੂਣਾ ਦੇ ਦੇ। ਮੇਰਾ ਕਰਮ ਇੰਨਾ, ਮੈਂ ਆਪਣੇ ਮਾਲਕ ਦਾ ਹੁਕਮ ਮੰਨਣਾ, ਬਾਕੀ ਜਿਹੜਾ ਉਦੋਂ ਮਠਿਆਈ ਝੜੇ ਪਦਾਰਥ ਝੜਨ ਖਾਣ ਵਾਸਤੇ ਜਾਂ ਨਾ ਝੜਨ ਇਹ ਪਰਮਾਤਮਾ ਜਾਂ ਮੇਰਾ ਮਾਲਕ ਗੁਰੂ ਨਾਨਕ ਜਾਣੇ। ਔਰ ਇਤਿਹਾਸ ਗਵਾਹ ਹੈ, ਬਾਬਾ ਲਹਿਣਾ ਜੀ ਚੜ੍ਹੇ, ਹਲੂਣਾ ਦਿੱਤਾ, 36 ਪ੍ਰਕਾਰ ਦੇ ਭੋਜਨ ਡਿੱਗੇ, ਸੰਗਤਾਂ ਛਕ ਕੇ ਆਨੰਦਿਤ ਹੋਈਆਂ। ਭਾਵ ਜਿੱਥੇ ਦੁਨਿਆਵੀ ਸੋਚ ਖਤਮ ਹੋ ਜਾਂਦੀ ਹੈ ਔਰ ਗੁਰਮੁਖ ਦੀ ਚਤਰਾਈ ਮਨੁੱਖ ਦੀ ਚਤਰਾਈ ਜਿਹੜੀ ਆ ਸਿਆਣਪ ਮੁੱਕ ਜਾਂਦੀ ਆ, ਤਦੋਂ ਹੁਕਮ ਮੰਨਿਆ ਜਾਂਦਾ। ਔਰ ਜਦੋਂ ਮਨੁੱਖ ਗੁਰੂ ਦੇ ਹੁਕਮ ਨੂੰ ਮੰਨ ਲੈਂਦਾ ਫਿਰ ਗੁਰੂ ਦੇ ਦਰ ਵਿੱਚ ਪ੍ਰਵਾਨ ਹੋ ਜਾਂਦਾ। ਬਾਬਾ ਲਹਿਣਾ ਜੀ ਨੇ ਹੁਕਮ ਮੰਨਿਆ, ਫਿਰ ਕੀ ਹੋਇਆ, ਸਹਿ ਟਿੱਕਾ ਦਿੱਤੋਸ ਜੀਵਦਾ, ਜਿਉਂਦੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਰੂਪ ਬਣਾ ਲਿਆ। ਜਿਹੜਾ ਗੁਰੂ ਨਾਨਕ ਪਾਤਸ਼ਾਹ ਨਾ ਸਿੱਧਾਂ ਅੱਗੇ ਨਿਵਿਆ, ਨਾ ਜੋਗੀਆਂ ਅੱਗੇ ਨਿਵਿਆ, ਨਾ ਵੱਡੇ ਵੱਡੇ ਪੀਰ ਫਕੀਰ ਮੁਸਲਮਾਨ ਸਨ ਉਹਨਾਂ ਅੱਗੇ ਸਜਦਾ ਕੀਤਾ, ਅਤੇ ਨਿਵੇ ਕਿਹਨਾਂ ਦੇ ਅੱਗੇ ਆ ਜਿਨ੍ਹਾਂ ਨੇ ਹੁਕਮ ਮੰਨਿਆ। ਔਰ ਆਪਾਂ ਪੜ੍ਹਦੇ ਸੱਤੇ ਦੀ ਬਲਵੰਡ ਦੀ ਵਾਰ ਦੀ ਵਿੱਚ, ਗੁਰ ਚੇਲੇ ਗੁਰੂ ਨਾਨਕ ਦੇਵ ਜੀ ਨੇ ਚੇਲੇ ਬਾਬਾ ਲਹਿਣਾ ਜੀ ਦੇ ਅੱਗੇ ਰਹਿ ਰਾਸ ਕੀ, ਰਹਿ ਰਾਸ ਦਾ ਭਾਵ ਨਮਸਕਾਰ ਕਰ ਦਿੱਤੀ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਬਦੈ ਸਹਿ ਟਿੱਕਾ ਦਿੱਤੋਸ ਜੀਵਦੈ। ਔਰ ਨਾਲ ਵਚਨ ਕਰ ਦਿੱਤਾ, ਕਿਹਾ ਸੰਸਾਰ ਦੇ ਲੋਕੋ, ਅੱਜ ਤੋਂ ਜੇ ਕਿਸੇ ਨੇ ਮੇਰੇ ਦਰਸ਼ਨ ਕਰਨੇ ਹੈ ਉਹ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰੇ, ਜੇ ਕਿਸੇ ਨੇ ਮੇਰੇ ਨਾਲ ਵਚਨ ਵਿਲਾਸ ਕਰਨੇ ਹੈ ਉਹ ਗੁਰੂ ਅੰਗਦ ਦੇਵ ਜੀ ਦੇ ਨਾਲ ਕਰੇ, ਮਤਾ ਮੈਨੂੰ ਕਿਤੇ ਕਬਰਾਂ ਵਿੱਚ, ਮੜੀਆਂ ਵਿੱਚ, ਮੱਠਾਂ ਵਿੱਚ ਲੱਭਣ ਦਾ ਯਤਨ ਕਰਿਓ, ਮੇਰਾ ਨਿਵਾਸ ਦੋਵਾਂ ਥਾਵਾਂ 'ਤੇ ਹੋਵੇਗਾ। ਕਿੱਥੇ ਹੋਵੇਗਾ? ਇੱਕ ਬਾਬਾ ਲਹਿਣਾ ਜੀ ਜਿਨ੍ਹਾਂ ਨੇ ਮੇਰਾ ਅੰਗ ਪਾਲਿਆ ਔਰ ਜਿਨ੍ਹਾਂ ਨੂੰ ਮੈਂ ਅੰਗਦ ਬਣਾਇਆ, ਗੁਰੂ ਅੰਗਦ ਦੇਵ ਬਣਾਇਆ, ਉਹਨਾਂ ਦੇ ਹਿਰਦੇ ਵਿੱਚ ਨਿਵਾਸ ਕਰਾਂਗਾ। ਦੂਸਰਾ, ਜਿੱਥੇ ਸੰਗਤ ਇਕੱਤਰ ਹੁੰਦੀ ਆ ਮੇਰਾ ਨਿਵਾਸ ਉੱਥੇ ਹੋਵੇਗਾ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵੱਸੇ ਜੀਉ। ਬਚਨ ਕੀਤਾ ਬਾਬਾ ਮੜੀ ਨਾ ਗੌਰ, ਗੁਰ ਅੰਗਦ ਕੇ ਹੀਏ ਮੈਂ ਪੁੰਨ ਸਤ ਸੰਗਤ ਬੀਚ ਨਿਸ ਦਿਨ ਵਸਵੋ ਮੈਂ ਕਰੋ। ਤਾਂ ਤਾਂ ਇਸੇ ਪ੍ਰਕਾਰ ਇੱਕ ਸਾਰਿਆਂ ਵਾਸਤੇ ਪਰਮਾਤਮਾ ਨੇ, ਔਰ ਦੂਜਾ ਆਪਾਂ ਦੇਖਦੇ ਗੁਰੂ ਦਾ ਹੁਕਮ ਕੀ ਹੈ, ਗੁਰੂ ਦਾ ਹੁਕਮ ਕੀ ਹੈ, ਜਿਸ ਹੁਕਮ ਨੂੰ ਮੰਨਣ ਦੇ ਨਾਲ ਉਸ ਵੱਡੇ ਹੁਕਮ ਦੀ, ਜੋ ਪਰਮਾਤਮਾ ਦਾ ਹੁਕਮ ਹੈ, ਉਹਦੀ ਸੋਝੀ ਹੋਣੀ ਹੈ। ਉਹ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਹੁਕਮ ਕੀਤਾ ਉਸ ਹੁਕਮ ਅਨੁਸਾਰ ਗੁਰੂ ਕਾ ਸਿੱਖ ਚੱਲੇ, ਫਿਰ ਉਸ ਪਰਮਾਤਮਾ ਦੇ ਹੁਕਮ ਦੀ ਸੋਝੀ ਇਸ ਨੂੰ ਪ੍ਰਾਪਤ ਹੋ ਸਕਦੀ ਆ। ਨਾਲ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਜੇ ਮਨੁੱਖ ਇੱਕ ਹੁਕਮ ਦੀ ਕਮਾਈ ਕਰ ਲਏ ਤਾਂ ਫਿਰ ਉਸ ਹੁਕਮ ਦੇ ਵਿੱਚ ਸਾਰੇ ਹੁਕਮ ਮੰਨਣ ਦੀ ਹੀ ਇਸ ਨੂੰ ਜਿਹੜੀ ਆ ਸਫਲਤਾ ਪ੍ਰਾਪਤ ਹੋ ਸਕਦੀ ਹੈ। ਉਹ ਹੁਕਮ ਕੀ ਹੈ? ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਸਤਿਗੁਰੂ ਕਹਿੰਦੇ ਇੱਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਇੱਕ ਨਾਮ ਜਪਣ ਦਾ ਹੀ ਹੁਕਮ ਸਾਨੂੰ ਸਾਰਿਆਂ ਨੂੰ ਪਰਮਾਤਮਾ ਨੇ ਦੇ ਕੇ ਇਸ ਸੰਸਾਰ ਵਿੱਚ ਭੇਜਿਆ। ਆਪਾਂ ਹਰ ਰੋਜ਼ ਪੜ੍ਹਦੇ ਹਾਂ, ਭੁੱਲ ਭਾਵੇਂ ਆਪਾਂ ਜਾਣਦੇ ਹਾਂ ਇਹ ਮਨੁੱਖਾ ਜਨਮ ਕਿਸ ਵਾਸਤੇ ਮਿਲਿਆ, ਕੀ ਮੇਰਾ ਖਾਣ ਪੀਣ ਪਹਿਨਣ ਭੋਗਣ ਵਾਸਤੇ, ਇਸੇ ਵਾਸਤੇ ਤਾਂ ਮਨੁੱਖਾ ਜਨਮ ਮਿਲਿਆ ਨਹੀਂ। ਇਹ ਕਰਮ ਤਾਂ ਪਸ਼ੂ ਜੂਨਾਂ ਵੀ ਕਰੀ ਜਾਂਦੀਆਂ। ਪਰਮਾਤਮਾ ਨੇ ਮਨੁੱਖ ਨੂੰ ਇੱਕ ਗਿਆਨ ਦਾ ਵਾਅਦਾ ਦਿੱਤਾ। ਸਾਰ ਕਿਤਾਬਲੀ ਦੇ ਕਰਤਾ ਨੇ ਲਿਖਣਾ ਕੀਤਾ ਕਿ ਚਾਰ ਗੁਣ ਜਿਹੜੇ ਆ ਪਸ਼ੂ ਦੇ ਅਤੇ ਮਨੁੱਖ ਦੇ ਸਾਂਝੇ ਆ, ਨਿੰਦਰਾ ਭੋਜਨ ਭੋਗ ਭੈ, ਇਹ ਨਰ ਪਸ਼ੂ ਸਮਾਨ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ਼ੂ ਜਾਣ। ਜੋ ਪਰਮਾਤਮਾ ਨੇ ਗਿਆਨ ਦੀ ਦਾਤ ਦਿੱਤੀ ਆ, ਵਿਸ਼ੇਸ਼ ਵਾਅਦਾ ਦਿੱਤਾ, ਜੇ ਉਸ ਗਿਆਨ ਦੀ ਵਰਤੋਂ ਕਰਕੇ ਮਨੁੱਖ ਗੁਰੂ ਤੋਂ ਗਿਆਨ ਪ੍ਰਾਪਤ ਨਹੀਂ ਕਰਦਾ, ਜਿਹਨੂੰ ਆਪਾਂ ਪੜ੍ਹਦੇ ਹਾਂ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਤਾਂ ਫਿਰ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਕਹਿਣ ਮਾਤਰ ਮਨੁੱਖ ਹੈ। ਉਂਝ ਕਰਮ ਜਿਹੜੇ ਪਸ਼ੂਆਂ ਵਾਲੇ ਆ, ਪਸ਼ੂ ਕੀ ਕਰਦੇ ਆ, ਉਹ ਵੀ ਪੇਟ ਭਰਦੇ ਆ, ਮਨੁੱਖ ਵੀ ਆਪਣੇ ਪੇਟ ਦੀ ਪੂਰਤੀ ਕਰਦਾ, ਉਹ ਵੀ ਪਰਿਵਾਰ ਵਿੱਚ ਵਾਧਾ ਕਰਦੇ ਆ, ਮਨੁੱਖ ਵੀ ਆਪਣੀ ਸੰਤਾਨ ਪੈਦਾ ਕਰਦਾ, ਉਹ ਵੀ ਡਰ ਵਿੱਚ ਹਮੇਸ਼ਾ ਆਪਣਾ ਜੀਵਨ ਬਤੀਤ ਕਰਦੇ ਆ, ਮਨੁੱਖ ਵੀ ਭੈ ਵਿੱਚ ਆਪਣਾ ਜੀਵਨ ਬਤੀਤ ਕਰਦਾ, ਉਹ ਵੀ ਆਰਾਮ ਕਰਦੇ ਆ, ਮਨੁੱਖ ਵੀ ਆਰਾਮ ਕਰਦਾ। ਚਾਰ ਗੁਣ ਮਨੁੱਖ ਦੇ ਅਤੇ ਪਸ਼ੂ ਦੇ ਸਾਂਝੇ ਆ, ਅਤੇ ਸਤਿਗੁਰੂ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ। ਮਨੁੱਖਾ ਜਨਮ ਇਹ ਇਸ ਵਾਸਤੇ ਨਹੀਂ ਦਿੱਤਾ ਕਿ ਆਪਾਂ ਛੋਟੇ ਇਸ ਸੰਸਾਰ ਵਿੱਚ ਬੱਚੇ ਦੇ ਰੂਪ ਵਿੱਚ ਆਏ, ਖੇਡਿਆ। ਪੁਰਾਣੇ ਸਮੇਂ ਵਿੱਚ ਹੋਰ ਤਰ੍ਹਾਂ ਦੀਆਂ ਖੇਡਾਂ ਸਨ, ਅੱਜ ਕੱਲ੍ਹ ਫੋਨ ਦੇ ਉੱਤੇ ਬੱਚੇ ਖੇਡਦੇ ਆ। ਵੱਡੇ ਹੋਏ, ਪੜ੍ਹਿਆ, ਵਿਆਹ ਹੋਇਆ, ਚੰਗੀ ਨੌਕਰੀ ਕੀਤੀ, ਮਾਇਆ ਇਕੱਤਰ ਕੀਤੀ ਆ, ਸੰਤਾਨ 'ਚ ਵਾਧਾ ਕੀਤਾ, ਘਰ ਬਾਰ ਬਣਾਇਆ, ਇਹ ਸੰਸਾਰ ਤੋਂ ਤੁਰ ਗਿਆ, ਕੀ ਸਾਡੇ ਜੀਵਨ ਦੀ ਯਾਤਰਾ ਇਹੀ ਹੈ? ਨਹੀਂ, ਸਤਿਗੁਰੂ ਕਹਿੰਦੇ ਨਹੀਂ, ਤੁਹਾਡੇ ਜੀਵਨ ਦੀ ਯਾਤਰਾ ਹੈ ਗੋਬਿੰਦ ਦੇ ਨਾਲ ਮਿਲਣਾ। ਜਿਸ ਮਾਲਕ ਤੋਂ ਤੁਸੀਂ ਵਿਛੜੇ ਹੋ ਉਹਦੇ ਨਾਲ ਮਿਲਣਾ ਤੁਹਾਡੇ ਜੀਵਨ ਦਾ ਲਕਸ਼ ਹੈ। ਪਰਮਾਤਮਾ ਨੇ ਤੁਹਾਨੂੰ ਇਹ ਮਨੁੱਖਾ ਜਨਮ ਦਾ ਇੱਕ ਸਮਾਂ ਦਿੱਤਾ, ਭਈ ਪ੍ਰਾਪਤ ਮਨੁੱਖ ਦੀ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਇਸ ਮੌਕੇ ਤੋਂ ਆਪਾਂ ਗੁਰੂ ਦੇ ਹੁਕਮ ਰਜਾਈ ਚੱਲ ਕਰਕੇ ਗੁਰ ਕਾਇਆ ਸਾਕਾਰ ਕਮਾਵੋ ਦੇ ਧਾਰਨੀ ਨਾ ਬਣਾਂਗੇ ਫਿਰ ਉਹਦਾ ਅਸਰ ਕੀ ਹੋਵੇਗਾ? ਕਿਉਂਕਿ ਸਾਰਿਆ ਜੋ ਹੈ ਹੁਕਮ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੁਰੂ ਦਾ ਹੁਕਮ ਹੈ। ਜੇ ਇੱਕ ਹੁਕਮ ਨੂੰ ਵੀ ਮੰਨ ਲਈਏ ਤਾਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਤਾਂ ਗਰੰਟੀ ਦਿੱਤੀ ਆ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਿੱਖ ਕੀ ਆ? ਸਿੱਖਿਆ। ਸਿੱਖਿਆ ਕੀ ਆ? ਹੁਕਮ। ਸਾਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਖਿਆ ਇਹ ਦਿੰਦਾ ਵੀ ਆਹ ਕਰਮਾਂ ਦੇ ਧਾਰਨੀ ਬਣੋ, ਚੰਗੇ ਕਰਮਾਂ ਦੇ, ਮਾੜੇ ਕਰਮਾਂ ਦਾ ਤਿਆਗ ਕਰੋ, ਔਰ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਇੱਕੋ ਜਪ ਇੱਕੋ ਸਲਾਹਾ, ਏਕ ਸਿਮਰ ਏਕੋ ਮਨ ਆਹਾ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਨਾਮ ਕਿਉਂ ਜਪਣਾ? ਕਿਉਂਕਿ ਆਪਾਂ ਆਪਣੇ ਮੂਲ ਤੋਂ ਵਿਛੜੇ ਹਾਂ। ਸਾਡਾ ਮੂਲ ਕੀ ਹੈ? ਜੋਤ ਸਰੂਪ ਪਰਮਾਤਮਾ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਆਪਾਂ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਸਰੀਰ ਨਹੀਂ ਗਏ ਔਰ ਸਾਡੇ ਅੰਦਰ ਜੋਤ ਸਰੂਪ ਪਰਮਾਤਮਾ ਦੀ ਅੰਸ਼ ਹੈ, ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਕਹਿਣਾ ਕੀਤਾ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼। ਜੇ ਸਾਡੇ ਵਿੱਚੋਂ ਜਦੋਂ ਰਾਮ ਦੀ ਅੰਸ਼ ਵੱਖ ਹੋ ਜਾਂਦੀ ਹੈ, ਅੱਖਾਂ ਨਾਲ ਹੁੰਦੀਆਂ ਵੇਖ ਨਹੀਂ ਸਕਦੀਆਂ, ਕੰਨ ਨਾਲ ਹੈ ਸੁਣ ਨਹੀਂ ਸਕਦੇ, ਜ਼ਬਾਨ ਵਿੱਚ ਇਹ ਹੁੰਦੀ ਆ ਪਰ ਬੋਲ ਨਹੀਂ ਸਕਦੀ, ਹੱਥ ਪੈਰ ਨਾਲ ਹੈ ਕੋਈ ਕਿਰਿਆ ਨਹੀਂ ਕਰ ਸਕਦੇ, ਜੋ ਕੁਛ ਵੀ ਆਪਾਂ ਸਰੀਰਕ ਹਰਕਤ ਕਰ ਰਹੇ ਹਾਂ, ਤੁਰ ਰਹੇ ਹਾਂ, ਫਿਰ ਰਹੇ ਹਾਂ, ਬੋਲ ਰਹੇ ਹਾਂ, ਸੁਣ ਰਹੇ ਹਾਂ, ਇਹ ਉਸ ਜੋਤ ਸਰੂਪ ਦੀ ਬਦੌਲਤ ਆਪਾਂ ਕਿਰਿਆ ਕਰ ਰਹੇ ਹਾਂ। ਅਤੇ ਜੋਤ ਸਰੂਪ ਤੋਂ ਆਪਾਂ ਵਿਛੜੇ ਹਾਂ, ਜੋਤ ਸਰੂਪ ਪਰਮਾਤਮਾ ਦੇ ਨਾਲ ਮਿਲਣਾ। ਅਤੇ ਰਸਤਾ ਕੀ ਹੈ? ਗੁਰੂ ਨਾਨਕ ਪਾਤਸ਼ਾਹ ਜੀ ਨੇ ਦਰਸਾਉਣਾ ਕੀਤਾ ਜਪਜੀ ਸਾਹਿਬ ਵਿੱਚ ਕਿ ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼, ਏਤ ਰਾਹੇ, ਇਹ ਹੈ ਰਸਤਾ ਜੋਤ ਸਰੂਪ ਦੇ ਨਾਲ ਮਿਲਣ ਦਾ। ਏਤ ਰਾਹੇ ਪਤ ਪਵੜੀਆਂ ਚੜ੍ਹੀਆ ਹੋਏ ਇਕੀਸ਼, ਇੱਕ ਈਸ਼ਵਰ ਦਾ ਰੂਪ ਜੋ ਇਹ ਨਾਮ ਜਪ ਦੀ ਕਮਾਈ ਕਰ ਲੈਂਦਾ, ਜਿਹਨੂੰ ਆਪਾਂ ਪਹਿਲਾਂ ਪੜ੍ਹਿਆ ਇੱਕੋ ਨਾਮ ਹੁਕਮ ਹੈ ਨਾਨਕ, ਜੋ ਇਹ ਨਾਮ ਜਪਣ ਦਾ ਹੁਕਮ ਮੰਨ ਲੈਂਦਾ ਉਹ ਫਿਰ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮਨ ਤਨ ਤ੍ਰਿਪੀਏ ਦਾ ਧਾਰਨੀ ਬਣ ਜਾਂਦਾ। ਉਠਤ ਬੈਠਤ ਸੋਭਤ ਨਾਮ ਕਹੋ ਨਾਨਕ, ਜਨ ਕੇ ਸਤਿਕਾਮ ਨੂੰ ਆਪਣਾ ਜੀਵਨ ਆਧਾਰ ਬਣਾ ਲੈਂਦਾ, ਉਹ ਇੱਕ ਦਿਨ ਈਸ਼ਵਰ ਦੇ ਵਿੱਚ ਇਸ ਪ੍ਰਕਾਰ ਭੇਦ ਹੋ ਜਾਂਦਾ ਜਿਸ ਤਰ੍ਹਾਂ ਇੱਕ ਪਾਣੀ ਦੂਜੇ ਪਾਣੀ ਵਿੱਚ ਪੈ ਕੇ ਭਿੰਨਤਾ ਖਤਮ ਕਰ ਦਿੰਦਾ। ਔਰ ਆਪਾਂ ਗੁਰੂ ਕੀ ਬਚਨ ਪੜ੍ਹਦੇ ਹਾਂ, ਜੋ ਇਹ ਪਰਮਾਤਮਾ ਦੇ ਨਾਮ ਜਪਣ ਦਾ ਹੁਕਮ ਮੰਨ ਲੈਂਦਾ ਤਾਂ ਉਹਨੂੰ ਮਿਲਦਾ ਕੀ ਹੈ? ਉਹ ਜੋਤ ਸਰੂਪ ਦਾ ਰੂਪ ਬਣ ਜਾਂਦਾ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਗਰੰਟੀ ਦਿੰਦੇ ਆ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਜਪ ਕੀਤਾ ਫਿਰ ਉਹ ਜੋ ਸਾਰੇ ਸੰਸਾਰੀ ਖੇਡ ਚਲਾਉਣ ਵਾਲਾ ਪਰਮਾਤਮਾ ਉਹਦੇ ਵਿੱਚ ਅਭੇਦ ਹੋ ਜਾਂਦੇ ਆ। ਆਪਾਂ ਰੋਜ਼ ਸੋਦਰ ਦੇ ਪਾਠ ਵਿੱਚ ਪੜ੍ਹਦੇ ਹਾਂ ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ, ਉਹਨਾਂ ਨੂੰ ਕੀ ਮਿਲਿਆ? ਅਤੇ ਹਰ ਹਰ ਰੂਪ ਸਮਾਸੀ, ਉਹ ਹਰੀ ਦੇ ਰੂਪ ਵਿੱਚ ਹੀ ਜੋਤ ਸਰੂਪ ਦੇ ਵਿੱਚ ਜੋਤ ਦਾ ਰੂਪ ਬਣ ਜਾਂਦੇ ਆ। ਸਤਿਗੁਰੂ ਗਰੀਬ ਨਿਵਾਸ ਜੀ ਦਾ ਇੱਕ ਹੁਕਮ ਹੈ, ਉਹ ਕੀ ਆ? ਇੱਕੋ ਨਾਮ ਹੁਕਮ ਹੈ ਨਾਨਕ। ਜਦੋਂ ਨਾਮ ਜਪਣ ਦੇ ਹੁਕਮ ਦੀ ਕਮਾਈ ਕਰ ਲੈਂਦਾ ਮਨੁੱਖ, ਫਿਰ ਉਸ ਵੱਡੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ ਸੋਝੀ ਆ ਜਾਂਦੀ ਆ। ਫਿਰ ਆਪਾਂ ਦੇਖਦੇ ਹਾਂ ਜਿਨ੍ਹਾਂ ਨੂੰ ਸੋਝੀ ਆਈ ਆ, ਤੱਤੀ ਤਵੀ ਉੱਤੇ ਬੈਠਿਆਂ ਵੀ ਉਹਨਾਂ ਨੇ ਗਿਲਾ ਨਹੀਂ ਕੀਤਾ, ਉਹਨਾਂ ਨੇ ਕਹਿ ਦਿੱਤਾ ਮੀਤ ਕਰਿਆ ਸੋਈ ਹਾਂ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਉੱਥੇ ਜਾ ਕੇ ਕਹਿ ਦਿੱਤਾ ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗਿਆ। ਕਿਉਂਕਿ ਉਹਨਾਂ ਨੂੰ ਇਹ ਸੋਝ ਹੀ ਆ ਜਾਂਦੀ ਆ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁਝਿਆ ਤਾਂ ਹੁਣ ਮੈਂ ਕਹੇ ਨਾ ਕੋਈ। ਪਰ ਮੈਂ ਇੱਕ ਬੇਨਤੀ ਕਰ ਦੇਵਾਂ, ਹੁਕਮ ਮੰਨਣਾ ਸਭ ਤੋਂ ਔਖਾ ਹੈ। ਕੋਈ ਭਜਨ ਵੀ ਕਰ ਸਕਦਾ, ਕੋਈ ਘਰ ਬਾਰ ਦਾ ਤਿਆਗ ਵੀ ਕਰ ਸਕਦਾ, ਮਾਇਆ ਵੀ ਛੱਡ ਸਕਦਾ, ਪਰ ਹੁਕਮ ਮੰਨਣਾ ਬਹੁਤ ਔਖਾ ਹੈ। ਜੋ ਹੁਕਮ ਮੰਨ ਲੈਂਦਾ ਉਹ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਹੋ ਜਾਂਦਾ, ਔਰ ਜੋ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਹੋ ਜਾਂਦਾ, ਦੂਜਾ ਵਿਸ਼ਾ ਰੱਖਿਆ ਨਦਰ, ਉਹਦੇ 'ਤੇ ਪਰਮਾਤਮਾ ਦੀ ਨਦਰ ਹੋ ਜਾਂਦੀ ਆ। ਨਦਰ ਦਾ ਭਾਵ ਕਿਰਪਾ ਰਹਿਮਤ, ਦੋ ਤਰ੍ਹਾਂ ਦੀ ਨਦਰ ਹੈ ਆਪਾਂ ਪੜ੍ਹਦੇ ਹਾਂ, ਇੱਕ ਹੈ ਮਿਹਰ ਦੀ ਨਦਰ, ਇੱਕ ਹੈ ਜਿਹਨੂੰ ਸਤਿਗੁਰਾਂ ਨੇ ਕਿਹਾ ਨਦਰ ਉਹ ਪੱਠੀ ਜੇ ਕਰੇ, ਹੈ ਤਾਂ ਉਹ ਵੀ ਨਦਰ, ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਉ ਕੁਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ, ਔਰ ਉਹ ਵੀ ਨਦਰ ਹੈ। ਸਤਿਗੁਰੂ ਕਹਿੰਦੇ ਜੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ, ਚੰਗਾ ਨਾਂ ਰਖਾਏ ਕਿਆ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕਿ। ਸਗੋਂ ਹਸ਼ਰ ਕੀ ਹੁੰਦਾ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਇਹੋ ਜਿਹੀ ਉਸ ਨੂੰ ਹਾਲਤ ਹੁੰਦੀ ਹੈ। ਪਰ ਦੂਜੇ ਪਾਸੇ ਨਦਰ ਉਹੀ ਆ, ਜੇ ਰਹਿਮ ਦੀ ਨਦਰ ਕਰ ਦੇਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਇੱਥੇ ਅੰਤਰਾ ਕੇਵਲ ਜੋ ਦੁਨਿਆਵੀ ਨਦਰ ਪ੍ਰਾਪਤ ਕਰਨ ਵਾਸਤੇ ਆਪਾਂ ਕਰਦੇ ਹਾਂ, ਉਹੀ ਗੁਰੂ ਦੀ ਨਦਰ ਪ੍ਰਾਪਤ ਕਰਨ ਵਾਸਤੇ ਸਾਨੂੰ ਹੀਲਾ ਵਿਸ਼ੀਲਾ ਕਰਨ ਦੀ ਲੋੜ ਆ। ਮਾਂ ਬਾਪ ਦੇ ਦੋ ਬੱਚੇ ਹੁੰਦੇ ਆ, ਇੱਕ ਬੱਚਾ ਮਾਂ ਬਾਪ ਦੇ ਹੁਕਮ ਰਜਾਈ ਚੱਲਦਾ, ਦੂਸਰਾ ਜੋ ਮਾਂ ਬਾਪ ਕਹਿੰਦੇ ਉਹ ਤੋਂ ਉਲਟ ਚੱਲਦਾ, ਮਾੜੇ ਪਾਸੇ ਨੂੰ ਜਾਂਦਾ। ਤੁਸੀਂ ਆਪ ਦੱਸੋ ਨਦਰ ਕਿਹਦੇ 'ਤੇ ਹੋਵੇਗੀ? ਉਹਦੇ ਪ੍ਰਤੀ ਪੁੱਠੀ ਨਜ਼ਰ ਹੋਵੇਗੀ, ਦੂਸਰੇ ਪ੍ਰਤੀ ਮਿਹਰ ਦੀ ਨਜ਼ਰ ਹੋਵੇਗੀ? ਸੋ ਜੇ ਆਪਾਂ ਵੀ ਗੁਰੂ ਦੀ ਨਿਗਾਹ ਦੇ, ਗੁਰੂ ਦੀ ਕਰਮ ਦੇ, ਗੁਰੂ ਦੀ ਨਜ਼ਰ ਦੀ ਰਹਿਮਤ ਪ੍ਰਾਪਤ ਕਰਨਾ ਚਾਹੁੰਦੇ ਹਾਂ, ਫਿਰ ਇੱਕੋ ਇੱਕ ਰਸਤਾ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਔਰ ਗੁਰ ਕਹਿਆ ਸਰਕਾਰ ਕਮਾਵੋ ਦੇ ਧਾਰਨੀ ਬਣਨਾ ਪਵੇਗਾ, ਭਾਵ ਗੁਰੂ ਦੇ ਹੁਕਮ ਰਜਾਈ ਚੱਲਣਾ ਪਵੇਗਾ। ਗੁਰੂ ਅਮਰਦਾਸ ਜੀ ਨੇ ਹੁਕਮ ਰਜਾਈ ਚੱਲਣ ਵਿੱਚ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਔਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਉੱਥੇ ਹੁਕਮ ਦੇ ਥਾਂ ਸਤਿਗੁਰਾਂ ਨੇ ਭਾਣਾ ਵਰਤਣਾ ਕੀਤਾ ਹੈ। ਸਤਿਗੁਰੂ ਕਹਿੰਦੇ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਇੱਕ ਰਸਤਾ ਇਹ ਆ, ਦੂਜਾ ਰਸਤਾ ਹੈ ਆਪਣੇ ਭਾਣੇ ਜੋ ਚੱਲੇ ਭਾਈ, ਉਹਦਾ ਅਸਰ ਕੀ ਹੁੰਦਾ? ਵਿਛੜ ਚੋਟਾਂ ਖਾਵੇ। ਜਿਹੜਾ ਤਾਂ ਗੁਰੂ ਦੇ ਹੁਕਮ ਅਨੁਸਾਰ ਚੱਲਦਾ, ਗੁਰੂ ਦਾ ਸਿੱਖ ਹੈ, ਗੁਰੂ ਦਾ ਭਰਾ ਆ, ਗੁਰੂ ਦਾ ਰਿਸ਼ਤੇਦਾਰ ਹੈ, ਔਰ ਗੁਰੂ ਦਾ ਸਕਾ ਅੰਗ ਸਾਕ ਹੈ, ਜਿਹੜਾ ਆਪਣੇ ਮਨ ਦੀ ਮਰਜ਼ੀ ਚੱਲਦਾ, ਆਪਣੇ ਮਨ ਦੇ ਹੁਕਮ ਅਨੁਸਾਰ ਚੱਲਦਾ, ਵਿਛੜ ਚੋਟਾਂ ਖਾਵੇ, ਗੁਰੂ ਤੋਂ ਵਿਛੋੜਾ ਪਾ ਕੇ ਦੁੱਖਾਂ ਦੀਆਂ ਚੋਟਾਂ ਸਹਾਰਦਾ। ਫਿਰ ਗੁਰੂ ਜੀ ਇੰਨੇ ਕਿਰਪਾਲੂ ਹੈ, ਸਾਨੂੰ ਇੱਕ ਆਪਣੀ ਰਾਏ ਵੀ ਦਿੰਦੇ ਆ, ਕਹਿੰਦੇ ਬਿਨ ਸਤਿਗੁਰ ਸੁੱਖ ਕਦੇ ਨਾ ਭਾਵੈ ਭਾਈ, ਫਿਰ ਪਛੋਤਾਵੈ। ਜੇ ਤੁਸੀਂ ਗੁਰੂ ਦਾ ਹੁਕਮ ਨਹੀਂ ਮੰਨੋਗੇ ਪਛਤਾਉਣਾ ਪਵੇਗਾ, ਥੋੜ੍ਹਾ ਚਿਰ ਨਹੀਂ ਪਛਤਾਉਣਾ ਪਵੇਗਾ, ਫਿਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਰ ਬਿਰਖ ਜੋਇਓ, ਫਿਰ ਜਾ ਕੇ ਮਨੁੱਖਾ ਜਨਮ ਦੀ ਦਾਤ ਮਿਲੇਗੀ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਏ ਦੇਹ ਸੰਜਰੀਆ। ਹੁਣ ਆਪਾਂ ਨੂੰ ਲੋੜ ਹੈ, ਜੇ ਗੁਰੂ ਦੀ ਨਦਰੇ ਕਰਮ ਪ੍ਰਾਪਤ ਕਰਨੀ ਹੈ, ਗੁਰੂ ਦੇ ਹੁਕਮ ਰਜਾਈ ਚੱਲੀਏ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੀਏ। ਜੋ ਗੁਰੂ ਦਾ ਹੁਕਮ ਪੰਜ ਪਿਆਰਿਆਂ ਦੁਆਰਾ ਸਾਨੂੰ ਪ੍ਰਾਪਤ ਹੁੰਦਾ, ਉਸ ਉੱਤੇ ਆਪਣੇ ਜੀਵਨ ਨੂੰ ਕਮਾਉਣ ਦਾ ਯਤਨ ਕਰੀਏ, ਢਾਲਣ ਦਾ ਯਤਨ ਕਰੀਏ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਪੰਕਤੀ ਹੈ, ਸਾਡਾ ਕਲਿਆਣ ਕਰਨ ਦੀ ਸਮਰੱਥਾ ਰੱਖਦੀ ਹੈ। ਗੁਰਬਾਣੀ ਅਨੁਸਾਰ ਆਪਾਂ ਆਪਣੇ ਜੀਵਨ ਨੂੰ ਚਲਾਈਏ, ਹੰਢਾਈਏ, ਕਮਾਈਏ, ਫਿਰ ਸਾਡਾ ਲੋਕ ਵੀ ਸੁਖੀ, ਪਰਲੋਕ ਵੀ ਸੁਹੇਲਾ, ਅਤੇ ਜਿਸ ਮਾਲਕ ਤੋਂ, ਜਿਸ ਜੋਸ ਰੂਪ ਤੋਂ ਆਪਾਂ ਵਿਛੜੇ ਹਾਂ, ਉਹਦੇ ਨਾਲ ਜੁੜ ਜਾਵਾਂਗੇ। ਔਰ ਹੁਕਮ ਮੰਨਣ ਦੇ ਨਾਲ ਹੀ ਨਦਰ ਪ੍ਰਾਪਤ ਹੋਣੀ ਹੈ। ਨਦਰ ਤਿਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ, ਸਵਾਸਾਂ ਦੀ ਪੂੰਜੀ ਜਿਹੜਾ ਸਾਬਤ ਲੈ ਕੇ ਜਾਂਦਾ, ਉਹਦੇ 'ਤੇ ਪਰਮਾਤਮਾ ਦੀ ਨਦਰ ਹੁੰਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਹੈ ਉਹਦੀ ਸੋਝੀ ਹੋਣੀ ਹੈ, ਉਹ ਹੈ ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਹੁਕਮ ਕੀਤਾ ਉਸ ਹੁਕਮ ਅਨੁਸਾਰ ਗੁਰੂ ਕਾ ਸਿੱਖ ਚੱਲੇ, ਫਿਰ ਉਸ ਪਰਮਾਤਮਾ ਦੇ ਹੁਕਮ ਦੀ ਸੋਝੀ ਇਸ ਨੂੰ ਪ੍ਰਾਪਤ ਹੋ ਸਕਦੀ ਹੈ। ਨਾਲ ਜਦੋਂ ਆਪਾਂ ਗੁਰੂ ਕੀ ਬਾਣੀ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਜੇ ਮਨੁੱਖ ਇੱਕ ਹੁਕਮ ਦੀ ਕਮਾਈ ਕਰ ਲਏ ਤਾਂ ਫਿਰ ਉਸ ਹੁਕਮ ਦੇ ਵਿੱਚ ਸਾਰੇ ਹੁਕਮ ਮੰਨਣ ਦੀ ਹੀ ਇਸ ਨੂੰ ਜਿਹੜੀ ਹੈ ਸਫਲਤਾ ਪ੍ਰਾਪਤ ਹੋ ਸਕਦੀ ਹੈ। ਉਹ ਹੁਕਮ ਕੀ ਹੈ? ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ, ਸਤਿਗੁਰੂ ਕਹਿੰਦੇ ਇੱਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਇੱਕ ਨਾਮ ਜਪਣ ਦਾ ਹੀ ਹੁਕਮ ਸਾਨੂੰ ਸਾਰਿਆਂ ਨੂੰ ਪਰਮਾਤਮਾ ਨੇ ਦੇ ਕੇ ਇਸ ਸੰਸਾਰ ਵਿੱਚ ਭੇਜਿਆ। ਆਪਾਂ ਹਰ ਰੋਜ਼ ਪੜ੍ਹਦੇ ਹਾਂ, ਭੁੱਲ ਭਾਵੇਂ ਆਪਾਂ ਜਾਣੇ ਹਾਂ ਇਹ ਮਨੁੱਖਾ ਜਨਮ ਕਿਸ ਵਾਸਤੇ ਮਿਲਿਆ, ਕੀ ਮੇਰਾ ਖਾਣ ਪੀਣ ਪਹਿਨਣ ਭੋਗਣ ਵਾਸਤੇ, ਇਸੇ ਵਾਸਤੇ ਤਾਂ ਮਨੁੱਖਾ ਜਨਮ ਮਿਲਿਆ ਨੇ। ਇਹ ਕਰਮ ਤਾਂ ਪਸ਼ੂ ਜੂਨਾਂ ਵੀ ਕਰੀ ਜਾਂਦੀਆਂ। ਪਰਮਾਤਮਾ ਨੇ ਮਨੁੱਖ ਨੂੰ ਇੱਕ ਗਿਆਨ ਦਾ ਵਾਅਦਾ ਦਿੱਤਾ। ਸਾਰ ਕਿਤਾਬਲੀ ਦੇ ਕਰਤਾ ਨੇ ਲਿਖਣਾ ਕੀਤਾ ਕਿ ਚਾਰ ਗੁਣ ਜਿਹੜੇ ਆ ਪਸ਼ੂ ਦੇ ਅਤੇ ਮਨੁੱਖ ਦੇ ਸਾਂਝੇ ਆ, ਨਿੰਦਰਾ ਭੋਜਨ ਭੋਗ ਭੈ, ਇਹ ਨਰ ਪਸ਼ੂ ਸਮਾਨ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾ ਪਸ਼ੂ ਜਾਣ। ਜੋ ਪਰਮਾਤਮਾ ਨੇ ਗਿਆਨ ਦੀ ਦਾਤ ਦਿੱਤੀ ਆ, ਵਿਸ਼ੇਸ਼ ਵਾਅਦਾ ਦਿੱਤਾ, ਜੇ ਉਸ ਗਿਆਨ ਦੀ ਵਰਤੋਂ ਕਰਕੇ ਮਨੁੱਖ ਗੁਰੂ ਤੋਂ ਗਿਆਨ ਪ੍ਰਾਪਤ ਨਹੀਂ ਕਰਦਾ, ਜਿਹਨੂੰ ਆਪਾਂ ਪੜ੍ਹਦੇ ਹਾਂ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਅਤੇ ਸੰਤ ਭੇਟੀਆ, ਨਾਨਕ ਮਨ ਪ੍ਰਗਾਸ, ਤਾਂ ਫਿਰ ਤਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਕਹਿਣ ਮਾਤਰ ਮਨੁੱਖ ਹੈ। ਉਂਝ ਕਰਮ ਜਿਹੜੇ ਪਸ਼ੂਆਂ ਵਾਲੇ ਆ, ਪਸ਼ੂ ਕੀ ਕਰਦੇ ਆ? ਉਹ ਵੀ ਪੇਟ ਭਰਦੇ ਆ, ਮਨੁੱਖ ਵੀ ਆਪਣੇ ਪੇਟ ਦੀ ਪੂਰਤੀ ਕਰਦਾ, ਉਹ ਵੀ ਪਰਿਵਾਰ ਵਿੱਚ ਵਾਧਾ ਕਰਦੇ ਆ, ਮਨੁੱਖ ਵੀ ਆਪਣੀ ਸੰਤਾਨ ਪੈਦਾ ਕਰਦਾ, ਉਹ ਵੀ ਡਰ ਵਿੱਚ ਹਮੇਸ਼ਾ ਆਪਣਾ ਜੀਵਨ ਬਤੀਤ ਕਰਦੇ ਆ, ਮਨੁੱਖ ਵੀ ਭੈ ਵਿੱਚ ਆਪਣਾ ਜੀਵਨ ਬਤੀਤ ਕਰਦਾ, ਉਹ ਵੀ ਆਰਾਮ ਕਰਦੇ ਆ, ਮਨੁੱਖ ਵੀ ਆਰਾਮ ਕਰਦਾ। ਚਾਰ ਗੁਣ ਮਨੁੱਖ ਦੇ ਅਤੇ ਪਸ਼ੂ ਦੇ ਸਾਂਝੇ ਆ, ਅਤੇ ਸਤਿਗੁਰੂ ਨੇ ਸਾਨੂੰ ਪ੍ਰੇਰਨਾ ਦਿੱਤੀ ਹੈ। ਮਨੁੱਖਾ ਜਨਮ ਇਸ ਵਾਸਤੇ ਨਹੀਂ ਦਿੱਤਾ ਕਿ ਆਪਾਂ ਛੋਟੇ ਇਸ ਸੰਸਾਰ ਵਿੱਚ ਬੱਚੇ ਦੇ ਰੂਪ ਵਿੱਚ ਆਏ, ਖੇਡਿਆ। ਪੁਰਾਣੇ ਸਮੇਂ ਵਿੱਚ ਹੋਰ ਤਰ੍ਹਾਂ ਦੀਆਂ ਖੇਡਾਂ ਸਨ, ਅੱਜ ਕੱਲ੍ਹ ਫੋਨ ਦੇ ਉੱਤੇ ਬੱਚੇ ਖੇਡਦੇ ਆ। ਵੱਡੇ ਹੋਏ, ਪੜ੍ਹਿਆ, ਵਿਆਹ ਹੋਇਆ, ਚੰਗੀ ਨੌਕਰੀ ਕੀਤੀ, ਮਾਇਆ ਇਕੱਤਰ ਕੀਤੀ ਆ, ਸੰਤਾਨ 'ਚ ਵਾਧਾ ਕੀਤਾ, ਘਰ ਬਾਰ ਬਣਾਇਆ, ਇਹ ਸੰਸਾਰ ਤੋਂ ਤੁਰ ਗਿਆ, ਕੀ ਸਾਡੇ ਜੀਵਨ ਦੀ ਯਾਤਰਾ ਇਹੀ ਆ? ਨਹੀਂ, ਸਤਿਗੁਰੂ ਕਹਿੰਦੇ ਨਹੀਂ, ਤੁਹਾਡੇ ਜੀਵਨ ਦੀ ਯਾਤਰਾ ਹੈ ਗੋਬਿੰਦ ਦੇ ਨਾਲ ਮਿਲਣਾ। ਜਿਸ ਮਾਲਕ ਤੋਂ ਤੁਸੀਂ ਵਿਛੜੇ ਹੋ ਉਹਦੇ ਨਾਲ ਮਿਲਣਾ ਤੁਹਾਡੇ ਜੀਵਨ ਦਾ ਲਕਸ਼ ਹੈ। ਪਰਮਾਤਮਾ ਨੇ ਤੁਹਾਨੂੰ ਇਹ ਮਨੁੱਖਾ ਜਨਮ ਦਾ ਇੱਕ ਸਮਾਂ ਦਿੱਤਾ, ਭਈ ਪ੍ਰਾਪਤ ਮਨੁੱਖ ਦੀ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਇਸ ਮੌਕੇ ਤੋਂ ਆਪਾਂ ਗੁਰੂ ਦੇ ਹੁਕਮ ਰਜਾਈ ਚੱਲ ਕਰਕੇ ਗੁਰ ਕਹਿਆ ਸਾਕਾਰ ਕਮਾਓ ਦੇ ਧਾਰਨੀ ਨਾ ਬਣਾਂਗੇ, ਫਿਰ ਉਹਦਾ ਅਸਰ ਕੀ ਹੋਵੇਗਾ? ਕਿਉਂਕਿ ਸਾਰਿਆ ਜੋ ਹੈ ਹੁਕਮ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਗੁਰੂ ਦਾ ਹੁਕਮ ਹੈ। ਜੇ ਇੱਕ ਹੁਕਮ ਨੂੰ ਵੀ ਮੰਨ ਲਈਏ ਤਾਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਤਾਂ ਗਰੰਟੀ ਦਿੱਤੀ ਆ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਿੱਖ ਕੀ ਆ? ਸਿੱਖਿਆ ਕੀ ਆ? ਹੁਕਮ। ਸਾਰਾ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਖਿਆ ਇਹ ਦਿੰਦਾ ਵੀ ਆਹ ਕਰਮਾਂ ਦੇ ਧਾਰਨੀ ਬਣੋ, ਚੰਗੇ ਕਰਮਾਂ ਦੇ, ਮਾੜੇ ਕਰਮਾਂ ਦਾ ਤਿਆਗ ਕਰੋ, ਔਰ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ, ਇੱਕੋ ਜਪ ਇੱਕੋ ਸਲਾਹਾ, ਏਕ ਸਿਮਰ ਏਕੋ ਮਨ ਆਹਾ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਨਾਮ ਕਿਉਂ ਜਪਣਾ? ਕਿਉਂਕਿ ਆਪਾਂ ਆਪਣੇ ਮੂਲ ਤੋਂ ਵਿਛੜੇ ਹਾਂ। ਸਾਡਾ ਮੂਲ ਕੀ ਹੈ? ਜੋਤ ਸਰੂਪ ਪਰਮਾਤਮਾ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਆਪਾਂ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਸਰੀਰ ਨਹੀਂ ਗਏ, ਔਰ ਸਾਡੇ ਅੰਦਰ ਜੋਤ ਸਰੂਪ ਪਰਮਾਤਮਾ ਦੀ ਅੰਸ਼ ਹੈ, ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਕਹਿਣਾ ਕੀਤਾ ਕਿ ਕਹੋ ਕਬੀਰ ਇਹ ਰਾਮ ਕੀ ਅੰਸ਼। ਜੇ ਸਾਡੇ ਵਿੱਚੋਂ ਜਦੋਂ ਰਾਮ ਦੀ ਅੰਸ਼ ਵੱਖ ਹੋ ਜਾਂਦੀ ਆ, ਅੱਖਾਂ ਨਾਲ ਹੁੰਦੀਆਂ ਵੇਖ ਨਹੀਂ ਸਕਦੀਆਂ, ਕੰਨ ਨਾਲ ਆ ਸੁਣ ਨਹੀਂ ਸਕਦੇ, ਜ਼ਬਾਨ ਵਿੱਚ ਇਹ ਹੁੰਦੀ ਆ ਪਰ ਬੋਲ ਨਹੀਂ ਸਕਦੀ, ਹੱਥ ਪੈਰ ਨਾਲ ਆ ਕੋਈ ਕਿਰਿਆ ਨਹੀਂ ਕਰ ਸਕਦੇ। ਜੋ ਕੁਛ ਵੀ ਆਪਾਂ ਸਰੀਰਕ ਹਰਕਤ ਕਰ ਰਹੇ ਹਾਂ, ਤੁਰ ਰਹੇ ਹਾਂ, ਫਿਰ ਰਹੇ ਹਾਂ, ਬੋਲ ਰਹੇ ਹਾਂ, ਸੁਣ ਰਹੇ ਹਾਂ, ਇਹ ਉਸ ਜੋਤ ਸਰੂਪ ਦੀ ਬਦੌਲਤ ਆਪਾਂ ਕਿਰਿਆ ਕਰ ਰਹੇ ਹਾਂ ਅਤੇ ਜੋਤ ਸਰੂਪ ਤੋਂ ਆਪਾਂ ਵਿਛੜੇ ਹਾਂ। ਜੋਤ ਸਰੂਪ ਪਰਮਾਤਮਾ ਦੇ ਨਾਲ ਮਿਲਣਾ ਅਤੇ ਰਸਤਾ ਕੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਨੇ ਦਰਸਾਉਣਾ ਕੀਤਾ ਜਪਜੀ ਸਾਹਿਬ ਵਿੱਚ ਕਿ ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼ ਏਤ ਰਾਹੇ, ਇਹ ਹੈ ਰਸਤਾ ਜੋਤ ਸਰੂਪ ਦੇ ਨਾਲ ਮਿਲਣ ਦਾ। ਏਤ ਰਾਹੇ ਪਤ ਪਵੜੀਆਂ ਚੜ੍ਹੀਆ ਹੋਏ ਇਕੀਸ਼, ਇੱਕ ਈਸ਼ਵਰ ਦਾ ਰੂਪ ਜੋ ਇਹ ਨਾਮ ਜਪ ਦੀ ਕਮਾਈ ਕਰ ਲੈਂਦਾ, ਜਿਹਨੂੰ ਆਪਾਂ ਪਹਿਲਾਂ ਪੜ੍ਹਿਆ ਇੱਕੋ ਨਾਮ ਹੁਕਮ ਹੈ ਨਾਨਕ, ਜੋ ਇਹ ਨਾਮ ਜਪਣ ਦਾ ਹੁਕਮ ਮੰਨ ਲੈਂਦਾ ਉਹ ਫਿਰ ਵਾਰੰਵਾਰ ਵਾਰ ਪ੍ਰਭ ਜਪੀਏ ਪੀ ਅੰਮ੍ਰਿਤ ਏ ਮਨ ਤਨ ਤ੍ਰਪੀਏ ਦਾ ਧਾਰਨੀ ਬਣ ਜਾਂਦਾ। ਉਠਤ ਬੈਠਤ ਸੋਭਤ ਨਾਮ ਕਹੋ ਨਾਨਕ, ਜਨ ਕੇ ਸਤਿਕਾਮ ਨੂੰ ਆਪਣਾ ਜੀਵਨ ਆਧਾਰ ਬਣਾ ਲੈਂਦਾ। ਉਹ ਇੱਕ ਦਿਨ ਈਸ਼ਵਰ ਦੇ ਵਿੱਚ ਇਸ ਪ੍ਰਕਾਰ ਭੇਦ ਹੋ ਜਾਂਦਾ ਜਿਸ ਤਰ੍ਹਾਂ ਇੱਕ ਪਾਣੀ ਦੂਜੇ ਪਾਣੀ ਵਿੱਚ ਪੈ ਕੇ ਭਿੰਨਤਾ ਖਤਮ ਕਰ ਦਿੰਦਾ। ਔਰ ਆਪਾਂ ਗੁਰੂ ਕੇ ਬਚਨ ਪੜ੍ਹਦੇ ਹਾਂ, ਜੋ ਇਹ ਪਰਮਾਤਮਾ ਦੇ ਨਾਮ ਜਪਣ ਦਾ ਹੁਕਮ ਮੰਨ ਲੈਂਦਾ ਅਤੇ ਉਹਨੂੰ ਮਿਲਦਾ ਕੀ ਹੈ, ਉਹ ਜੋਤ ਸਰੂਪ ਦਾ ਰੂਪ ਬਣ ਜਾਂਦਾ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਗਰੰਟੀ ਦਿੰਦੇ ਆ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਜਪ ਕੀਤਾ ਫਿਰ ਉਹ ਜੋ ਸਾਰੇ ਸੰਸਾਰੀ ਖੇਡ ਚਲਾਉਣ ਵਾਲਾ ਪਰਮਾਤਮਾ ਉਹਦੇ ਵਿੱਚ ਅਭੇਦ ਹੋ ਜਾਂਦੇ ਆ। ਆਪਾਂ ਰੋਜ਼ ਸੋਦਰ ਦੇ ਪਾਠ ਵਿੱਚ ਪੜ੍ਹਦੇ ਹਾਂ ਜਿਨ ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ, ਉਹਨਾਂ ਨੂੰ ਕੀ ਮਿਲਿਆ, ਅਤੇ ਹਰ ਹਰ ਰੂਪ ਸਮਾਸੀ, ਉਹ ਹਰੀ ਦੇ ਰੂਪ ਵਿੱਚ ਹੀ ਜੋਤ ਸਰੂਪ ਦੇ ਵਿੱਚ ਜੋਤ ਦਾ ਰੂਪ ਬਣ ਜਾਂਦੇ ਆ। ਸਤਿਗੁਰੂ ਗਰੀਬ ਨਿਵਾਸ ਜੀ ਦਾ ਇੱਕ ਹੁਕਮ ਹੈ, ਉਹ ਕੀ ਆ, ਇੱਕੋ ਨਾਮ ਹੁਕਮ ਹੈ ਨਾਨਕ। ਜਦੋਂ ਨਾਮ ਜਪਣ ਦੇ ਹੁਕਮ ਦੀ ਕਮਾਈ ਕਰ ਲੈਂਦਾ ਮਨੁੱਖ, ਫਿਰ ਉਸ ਵੱਡੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੀ ਸੋਝੀ ਆ ਜਾਂਦੀ ਆ। ਫਿਰ ਆਪਾਂ ਦੇਖਦੇ ਹਾਂ ਜਿਨ੍ਹਾਂ ਨੂੰ ਸੋਝੀ ਆਈ ਆ, ਤੱਤੀ ਤਵੀ ਉੱਤੇ ਬੈਠਿਆਂ ਵੀ ਉਹਨਾਂ ਨੇ ਗਿਲਾ ਨਹੀਂ ਕੀਤਾ, ਉਹਨਾਂ ਨੇ ਕਹਿ ਦਿੱਤਾ ਮੀਤ ਕਰਿਆ ਸੋਈ ਹਾਂ ਮਾਨਾ, ਮੀਤ ਕੇ ਕਰਤਵ ਕੁਸਲ ਸਮਾਨਾ। ਉੱਥੇ ਜਾ ਕੇ ਕਹਿ ਦਿੱਤਾ ਤੇਰਾ ਕੀ ਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗਿਆ। ਕਿਉਂਕਿ ਉਹਨਾਂ ਨੂੰ ਇਹ ਸੋਝੀ ਆ ਜਾਂਦੀ ਆ, ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮ ਹੈ ਜੇ ਬੁਝਿਆ ਤਾਂ ਹੁਣ ਮੈਂ ਕਹੇ ਨਾ ਕੋਈ। ਪਰ ਮੈਂ ਇੱਕ ਬੇਨਤੀ ਕਰ ਦੇਵਾਂ, ਹੁਕਮ ਮੰਨਣਾ ਸਭ ਤੋਂ ਔਖਾ ਹੈ। ਕੋਈ ਭਜਨ ਵੀ ਕਰ ਸਕਦਾ, ਕੋਈ ਘਰ ਬਾਰ ਦਾ ਤਿਆਗ ਵੀ ਕਰ ਸਕਦਾ, ਮਾਇਆ ਵੀ ਛੱਡ ਸਕਦਾ, ਪਰ ਹੁਕਮ ਮੰਨਣਾ ਬਹੁਤ ਔਖਾ ਹੈ। ਜੋ ਹੁਕਮ ਮੰਨ ਲੈਂਦਾ ਉਹ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਹੋ ਜਾਂਦਾ, ਔਰ ਜੋ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਹੋ ਜਾਂਦਾ, ਦੂਜਾ ਵਿਸ਼ਾ ਰੱਖਿਆ ਨਦਰ, ਉਹਦੇ 'ਤੇ ਪਰਮਾਤਮਾ ਦੀ ਨਦਰ ਹੋ ਜਾਂਦੀ ਆ। ਨਦਰ ਦਾ ਭਾਵ ਕਿਰਪਾ ਰਹਿਮਤ, ਦੋ ਤਰ੍ਹਾਂ ਦੀ ਨਦਰ ਹੈ ਆਪਾਂ ਪੜ੍ਹਦੇ ਹਾਂ, ਇੱਕ ਹੈ ਮਿਹਰ ਦੀ ਨਦਰ, ਇੱਕ ਹੈ ਜਿਹਨੂੰ ਸਤਿਗੁਰਾਂ ਨੇ ਕਿਹਾ ਨਦਰ ਉਹ ਪੱਠੀ ਜੇ ਕਰੇ, ਹੈ ਤਾਂ ਉਹ ਵੀ ਨਦਰ, ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਉ ਕੁਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ, ਔਰ ਉਹ ਵੀ ਨਦਰ ਹੈ। ਸਤਿਗੁਰੂ ਕਹਿੰਦੇ ਜੇ ਜੁਗ ਚਾਰੇ ਆਰਜਾਂ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲਾ ਸਭ ਕੋਏ, ਚੰਗਾ ਨਾਉ ਰਖਾਏ ਕਾ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੇ। ਸਗੋਂ ਹਸ਼ਰ ਕੀ ਹੁੰਦਾ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਇਹੋ ਜਿਹੀ ਉਸ ਨੂੰ ਹਾਲਤ ਹੁੰਦੀ ਹੈ। ਪਰ ਦੂਜੇ ਪਾਸੇ ਨਦਰ ਉਹੀ ਆ, ਜੇ ਰਹਿਮ ਦੀ ਨਦਰ ਕਰ ਦੇਵੇ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ। ਇੱਥੇ ਅੰਤਰਾ ਕੇਵਲ ਜੋ ਦੁਨਿਆਵੀ ਨਦਰ ਪ੍ਰਾਪਤ ਕਰਨ ਵਾਸਤੇ ਆਪਾਂ ਕਰਦੇ ਹਾਂ, ਉਹੀ ਗੁਰੂ ਦੀ ਨਦਰ ਪ੍ਰਾਪਤ ਕਰਨ ਵਾਸਤੇ ਸਾਨੂੰ ਹੀਲਾ ਵਸੀਲਾ ਕਰਨ ਦੀ ਲੋੜ ਆ। ਮਾਂ ਬਾਪ ਦੇ ਦੋ ਬੱਚੇ ਹੁੰਦੇ ਆ, ਇੱਕ ਬੱਚਾ ਮਾਂ ਬਾਪ ਦੇ ਹੁਕਮ ਰਜਾਈ ਚੱਲਦਾ, ਦੂਸਰਾ ਜੋ ਮਾਂ ਬਾਪ ਕਹਿੰਦੇ ਉਹ ਤੋਂ ਉਲਟ ਚੱਲਦਾ, ਮਾੜੇ ਪਾਸੇ ਨੂੰ ਜਾਂਦਾ। ਤੁਸੀਂ ਆਪ ਦੱਸੋ ਨਜ਼ਰ ਕਿਹਦੇ 'ਤੇ ਹੋਵੇਗੀ? ਉਹਦੇ ਪ੍ਰਤੀ ਪੁੱਠੀ ਨਜ਼ਰ ਹੋਵੇਗੀ, ਦੂਸਰੇ ਪ੍ਰਤੀ ਮਿਹਰ ਦੀ ਨਜ਼ਰ ਹੋਵੇਗੀ। ਸੋ ਜੇ ਆਪਾਂ ਵੀ ਗੁਰੂ ਦੀ ਨਿਗਾਹ ਦੇ, ਗੁਰੂ ਦੀ ਕਰਮ ਦੇ, ਗੁਰੂ ਦੀ ਨਜ਼ਰ ਦੀ ਰਹਿਮਤ ਪ੍ਰਾਪਤ ਕਰਨਾ ਚਾਹੁੰਦੇ ਹਾਂ, ਫਿਰ ਇੱਕੋ ਇੱਕ ਰਸਤਾ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਔਰ ਗੁਰ ਕਹਿਆ ਸਰਕਾਰ ਕਮਾਵੋ ਦੇ ਧਾਰਨੀ ਬਣਨਾ ਪਵੇਗਾ, ਭਾਵ ਗੁਰੂ ਦੇ ਹੁਕਮ ਰਜਾਈ ਚੱਲਣਾ ਪਵੇਗਾ। ਗੁਰੂ ਅਮਰਦਾਸ ਜੀ ਨੇ ਹੁਕਮ ਰਜਾਈ ਚੱਲਣ ਵਿੱਚ ਹੀ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਔਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਉੱਥੇ ਹੁਕਮ ਦੇ ਥਾਂ ਸਤਿਗੁਰਾਂ ਨੇ ਭਾਣਾ ਵਰਤਣਾ ਕੀਤਾ ਹੈ। ਸਤਿਗੁਰੂ ਕਹਿੰਦੇ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਇੱਕ ਰਸਤਾ ਇਹ ਆ। ਦੂਜਾ ਰਸਤਾ ਆਪਣੇ ਭਾਣੇ ਜੋ ਚੱਲੇ ਭਾਈ, ਉਹਦਾ ਅਸਰ ਕੀ ਹੁੰਦਾ? ਵਿਛੜ ਚੋਟਾਂ ਖਾਵੇ। ਜਿਹੜਾ ਤਾਂ ਗੁਰੂ ਦੇ ਹੁਕਮ ਅਨੁਸਾਰ ਚੱਲਦਾ, ਗੁਰੂ ਦਾ ਸਿੱਖ ਹੈ, ਗੁਰੂ ਦਾ ਭਰਾ ਆ, ਗੁਰੂ ਦਾ ਰਿਸ਼ਤੇਦਾਰ ਹੈ, ਔਰ ਗੁਰੂ ਦਾ ਸਕਾ ਅੰਗ ਸਾਕ ਹੈ, ਜਿਹੜਾ ਆਪਣੇ ਮਨ ਦੀ ਮਰਜ਼ੀ ਚੱਲਦਾ, ਆਪਣੇ ਮਨ ਦੇ ਹੁਕਮ ਅਨੁਸਾਰ ਚੱਲਦਾ, ਵਿਛੜ ਚੋਟਾਂ ਖਾਵੇ, ਗੁਰੂ ਤੋਂ ਵਿਛੋੜਾ ਪਾ ਕੇ ਦੁੱਖਾਂ ਦੀਆਂ ਚੋਟਾਂ ਸਹਾਰਦਾ, ਫਿਰ ਗੁਰੂ ਜੀ ਇੰਨੇ ਕਿਰਪਾਲੂ ਹੈ, ਸਾਨੂੰ ਇੱਕ ਆਪਣੀ ਰਾਏ ਵੀ ਦਿੰਦੇ ਆ। ਕਹਿੰਦੇ ਬਿਨ ਸਤਿਗੁਰ ਸੁੱਖ ਕਦੇ ਨਾ ਭਾਵੈ ਭਾਈ, ਫਿਰ ਪਛੋਤਾਵੈ। ਜੇ ਤੁਸੀਂ ਗੁਰੂ ਦਾ ਹੁਕਮ ਨਹੀਂ ਮੰਨੋਗੇ, ਪਛਤਾਉਣਾ ਪਵੇਗਾ, ਥੋੜ੍ਹਾ ਚਿਰ ਨਹੀਂ ਪਛਤਾਉਣਾ ਪਵੇਗਾ, ਫਿਰ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਬਰ ਬਿਰਖ ਜੋਇਓ, ਫਿਰ ਜਾ ਕੇ ਮਨੁੱਖਾ ਜਨਮ ਦੀ ਦਾਤ ਮਿਲੇਗੀ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਏ ਦੇਹ ਸੰਜਰੀਆ। ਹੁਣ ਆਪਾਂ ਨੂੰ ਲੋੜ ਹੈ, ਜੇ ਗੁਰੂ ਦੀ ਨਦਰੇ ਕਰਮ ਪ੍ਰਾਪਤ ਕਰਨੀ ਹੈ, ਗੁਰੂ ਦੇ ਹੁਕਮ ਰਜਾਈ ਚੱਲੀਏ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੀਏ। ਜੋ ਗੁਰੂ ਦਾ ਹੁਕਮ ਪੰਜ ਪਿਆਰਿਆਂ ਦੁਆਰਾ ਸਾਨੂੰ ਪ੍ਰਾਪਤ ਹੁੰਦਾ, ਉਸ ਉੱਤੇ ਆਪਣੇ ਜੀਵਨ ਨੂੰ ਕਮਾਉਣ ਦਾ ਯਤਨ ਕਰੀਏ, ਢਾਲਣ ਦਾ ਯਤਨ ਕਰੀਏ। ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਇੱਕ ਪੰਕਤੀ ਹੈ, ਸਾਡਾ ਕਲਿਆਣ ਕਰਨ ਦੀ ਸਮਰੱਥਾ ਰੱਖਦੀ ਹੈ। ਗੁਰਬਾਣੀ ਅਨੁਸਾਰ ਆਪਾਂ ਆਪਣੇ ਜੀਵਨ ਨੂੰ ਚਲਾਈਏ, ਹੰਢਾਈਏ, ਕਮਾਈਏ, ਫਿਰ ਸਾਡਾ ਲੋਕ ਵੀ ਸੁਖੀ, ਪਰਲੋਕ ਵੀ ਸੁਹੇਲਾ, ਅਤੇ ਜਿਸ ਮਾਲਕ ਤੋਂ, ਜਿਸ ਜੋਸ ਰੂਪ ਤੋਂ ਆਪਾਂ ਵਿਛੜੇ ਹਾਂ, ਉਹਦੇ ਨਾਲ ਜੁੜ ਜਾਵਾਂਗੇ। ਔਰ ਹੁਕਮ ਮੰਨਣ ਦੇ ਨਾਲ ਹੀ ਨਦਰ ਪ੍ਰਾਪਤ ਹੋਣੀ ਹੈ। ਨਦਰ ਤਿਨਾਂ ਕੋ ਨਾਨਕਾ ਜੇ ਸਾਬਤ ਲਾਏ ਰਾਸ, ਸਵਾਸਾਂ ਦੀ ਪੂੰਜੀ ਜਿਹੜਾ ਸਾਬਤ ਲੈ ਕੇ ਜਾਂਦਾ, ਉਹਦੇ 'ਤੇ ਪਰਮਾਤਮਾ ਦੀ ਨਦਰ ਹੁੰਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ। ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।